ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤ੍ਰ ਸਿੰਘਾਰ। ਰਸ ਭੋਗੈ ਖੁਸ਼ੀਆ ਕਰਹਿ ਮਾਣ ਹੈ ਰੰਗ ਅਪਾਰ। ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤ੍ਰ ਸਿੰਘਾਰ। ਰਸ ਭੋਗੈ ਖੁਸ਼ੀਆ ਕਰਹਿ ਮਾਣ ਹੈ ਰੰਗ ਅਪਾਰ। ਬਹੁਤ ਕਰਹਿ ਫੁਰਮਾਇਸੀ ਵਰਤ ਹੈ ਹੋਏ ਅਫਾਰ। ਕਰਤਾ ਚਿਤ ਨਾ ਆਵਈ ਮਨਮੁਖ ਅੰਧ ਗਵਾਰ। ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪਰਾਪਤ ਹੋਏ। ਰਹਾਉ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ। ਹੈ ਵਰ ਗੈ ਵਰ ਬਹੁਰੰਗੇ ਕੀਏ ਰਥ ਅਥਾਕ। ਕਿਸਹੀ ਚਿਤ ਨਾ ਪਾਵਹੀ ਬਿਸਰਿਆ ਸਭ ਸਾਕ। ਸਿਰਜਣਹਾਰ ਭੁਲਾਇਆ ਵਿਣ ਨਾਵੈ ਨਾ ਪਾਕ। ਲੈਂਦਾ ਬਦ ਦੁਆਏ ਤੂੰ ਮਾਇਆ ਕਰਹਿ ਇਕਤ। ਜਿਸਨੂੰ ਤੂੰ ਪਤੀ ਆਇੰਦਾ ਸੋਸਣ ਤੁਝੈ ਅਨਿਤ। ਅਹੰਕਾਰ ਕਰਹਿ ਅਹੰਕਾਰੀਆ ਵਿਆਪਿਆ ਮਨ ਕੇ ਮਤ। ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨ ਪਤ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ। ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉ ਮੈਂ ਰੋਏ। ਜੋ ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ। ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ। ਜੋ ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ। ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤ੍ਰ ਸਿੰਘਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਪਿੱਛੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸ੍ਰੀ ਰਾਗ ਦੇ ਸ਼ਬਦ ਸੰਪੂਰਨ ਹੋਏ ਹਨ। ਹੁਣ ਅੱਗੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਦੇ ਪਾਵਨ ਪਵਿੱਤਰ ਉਪਦੇਸ਼ ਆਰੰਭ ਹੋ ਰਹੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਗਿਣੇ ਨਹੀਂ ਜਾ ਸਕਦੇ, ਪਰ ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਖਜ਼ਾਨਾ ਸਾਡੀ ਝੋਲੀ ਵਿੱਚ ਪਾ ਦਿੱਤਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਐਸਾ ਅਮੋਲ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ, ਜਿੰਨਾ ਵੀ ਅਸੀਂ ਇਸ ਨੂੰ ਵਰਤੀਏ ਇਹ ਘਟਦਾ ਨਹੀਂ, ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਮਹਾਨ ਪਰਉਪਕਾਰ ਹੈ। ਇਸੇ ਲਈ ਭੱਟਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਇਹ ਸ਼ਬਦ ਉਚਾਰਨ ਕੀਤੇ ਹਨ, ਤਾਰਨ ਗਗਨ ਨਵ ਖੰਡ ਮੈਂ ਹੈ, ਜੋਤ ਸਵੈ ਰੂਪੀ ਰਹੇ ਉਹ ਭਰ, ਪਣ ਮਥਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਇਹ ਦੁਨੀਆਂ ਦੇ ਲੋਗੋ, ਜੇ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਦੇਖਿਆ, ਆਓ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ। ਜਦੋਂ ਲੋਕਾਂ ਨੇ ਪੁੱਛਿਆ, ਦੱਸੋ ਤੁਹਾਡਾ ਕਿਹੜਾ ਰੱਬ ਹੈ, ਕਿਹੜਾ ਹਰ ਹੈ, ਤਾਂ ਮਥੁਰਾ ਭੱਟ ਜੀ ਨੇ ਬੜੇ ਵਿਸ਼ਵਾਸ ਦੇ ਨਾਲ, ਬੜੇ ਫਖਰ ਦੇ ਨਾਲ ਇਹ ਸ਼ਬਦ ਕਹੇ, ਪਣ ਮਥੁਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਰਾ ਰੂਪ ਨੇ, ਕਿਉਂਕਿ ਵਾਹਿਗੁਰੂ ਦੇ ਦੋ ਸਰੂਪ ਹਨ, ਇੱਕ ਨਿਰਗੁਣ ਹੈ, ਦੂਸਰਾ ਸਰਗੁਣ ਹੈ। ਨਿਰਗੁਣ ਅਤੇ ਸਰਗੁਣ ਥੀ ਹੈ, ਉਸ ਨਿਰਾਕਾਰ ਸਰੂਪ ਤੋਂ ਸਰਗੁਣ ਸਰੂਪ ਪ੍ਰਗਟ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਤੱਖ ਹਰ ਤੋਂ ਮੁਰਾਦ ਹੈ, ਉਸ ਦਾ ਸਰਗੁਣ ਸਰੂਪ ਹਨ। ਜੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਤੱਕਿਆ, ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਆ ਕੇ ਦਰਸ਼ਨ ਕਰੋ, ਸਤਿਗੁਰੂ ਦੇ ਦਰਸ਼ਨ ਕਰਕੇ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋਣਗੇ। ਸਤਿਗੁਰੂ ਉਹ ਪਾਰਦਰਸ਼ੀ ਸ਼ੀਸ਼ਾ ਹੈ, ਜਿਸ ਦੇ ਵਿੱਚੋਂ ਦੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੇਖ ਸਕਦੇ ਹਾਂ। ਸਤਿਗੁਰੂ ਇੱਕ ਉਹ ਚਰੁੱਖਾ ਹੈ ਜਿਸ ਦੇ ਵਿੱਚੋਂ ਦੀ ਅਕਾਲ ਪੁਰਖ ਦੀ ਝਲਕ ਨਜ਼ਰ ਆ ਸਕਦੀ ਹੈ। ਕਿਉਂ? ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਵਾਕ ਹਨ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਆਪ ਪ੍ਰਗਟ ਕਰਕੇ ਰੱਖਿਆ ਹੋਇਆ ਹੈ। ਜੇ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨੇ ਨੇ, ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਕਰੋ। ਉਹ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਪੰਜਵੇਂ ਕਾਰ ਪਹਿਲੇ ਕਾਰ ਸੁਰਤਾਲ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਵਿਚਲੇ ਅਰਥ ਭਾਵਾਂ ਤੋਂ ਮਾਲੂਮ ਹੁੰਦਾ ਹੈ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਾਵਨ ਪਵਿੱਤਰ ਸ਼ਬਦ ਕਿਸੇ ਮਾਇਆਧਾਰੀ ਕਿਸੇ ਪੋਲੀਟੀਕਲ ਰਾਜਨੀਤਿਕ ਬੰਦੇ ਦੇ ਪ੍ਰਥਾਏ ਉਚਾਰਨ ਕੀਤਾ ਹੈ, ਕਿਉਂਕਿ ਹਜ਼ੂਰ ਨੇ ਬਾਣੀ ਵਿੱਚ ਇਹ ਵੀ ਲਿਖਿਆ ਹੈ, ਮਾਇਆਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਮਾਇਆਧਾਰੀ ਅੰਨਾ ਅਤੇ ਬੋਲਾ ਹੋ ਜਾਂਦਾ ਹੈ, ਮਾਨਸਿਕ ਤੌਰ 'ਤੇ ਅੰਨਾ ਜਿਸ ਨੂੰ ਸੰਸਾਰ ਹੀ ਦਿਸਦਾ ਹੈ ਪਰ ਨਿਰੰਕਾਰ ਨਹੀਂ ਦਿਸਦਾ, ਬੋਲਾ ਵੀ ਹੋ ਜਾਂਦਾ ਹੈ, ਹੋਰ ਨਿੰਦਿਆ ਚੁਗਲੀ ਤਾਂ ਸੁਣਦਾ ਪਰ ਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ ਦੀ ਸਿੱਖਿਆ ਕਦੀ ਸੁਣਨੀ ਨਸੀਬ ਨਹੀਂ ਹੁੰਦੀ। ਇਸੇ ਲਈ ਸਤਿਗੁਰੂ ਮਹਾਰਾਜ ਨੇ ਮਾਇਆਧਾਰੀ ਨੂੰ ਅੰਨਾ ਅਤੇ ਬੋਲਾ ਆਖਿਆ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਤਮ ਬਖਤੇ ਦੁਆਰਾ ਸਤਿਗੁਰੂ ਨੇ ਕਿਸੇ ਮਾਇਆਧਾਰੀ ਨੂੰ ਉਪਦੇਸ਼ ਦਿੱਤਾ ਹੈ ਅਤੇ ਰਹਾਉ ਦੀਆਂ ਪੰਕਤੀਆਂ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ। ਮਾਇਆਧਾਰੀ ਪਦਾਰਥਾਂ ਵਿੱਚੋਂ, ਤਨ ਦੌਲਤ ਵਿੱਚੋਂ, ਨਸ਼ਿਆਂ ਵਿਸ਼ਿਆਂ ਵਿੱਚੋਂ ਸੁੱਖ ਭਾਲਦਾ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਮੇਰੇ ਮਨ ਸੁਖਦਾਤਾ ਹਰ ਸੋਏ, ਕਿ ਇਹ ਮੇਰੇ ਮਨ ਅਸਲੀ ਸੁੱਖਾਂ ਦਾ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਜੇ ਅਸੀਂ ਚਾਹੁੰਦੇ ਹਾਂ ਸਾਨੂੰ ਸੁੱਖ ਪ੍ਰਾਪਤ ਹੋਵੇ ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ। ਹਾਲਤ ਸੁੱਖ, ਪਾਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਜਦੋਂ ਹਰ ਵੇਲੇ ਵਾਹਿਗੁਰੂ 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 ਜਪਾਂਗੇ ਤਾਂ ਸਤਿਗੁਰੂ ਮਹਾਰਾਜ ਦੇ ਬਚਨ ਹਨ, ਸਾਰੇ ਦੁੱਖ ਨਾਸ਼ ਹੋਣਗੇ। ਈਂਧਨ ਕੀਤੋ ਮੂਹ ਕਣਾ ਪੋਰੀ ਦਿਤੀਮ ਪਾਹੇ, ਮਨ ਵਸੰਦੜੋ ਸੱਚ ਸਹੋ, ਨਾਨਕ ਹੱਬੇ ਡੁਖੜੇ ਓਲਾਹੇ। ਵਾਹਿਗੁਰੂ ਦਾ ਨਾਮ ਸਾਰੇ ਰੋਗਾਂ ਦਾ ਦਾਰੂ ਹੈ, ਸਰਬ ਰੋਗ ਕਾ ਔਖਧ ਨਾਮ। ਇਸੇ ਲਈ ਹਜ਼ੂਰ ਕਹਿੰਦੇ, ਐ ਮੇਰੇ ਮਨ, ਜੇ ਤੂੰ ਚਾਹੁੰਦਾ ਮੈਨੂੰ ਸੁੱਖ ਮਿਲੇ, ਸੁੱਖਾਂ ਦਾ ਦਾਤਾ ਵਾਹਿਗੁਰੂ ਹੈ, ਤੂੰ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ। ਅਤੇ ਮਹਾਰਾਜ, ਉਹ ਨਾਮ ਕਿੱਥੋਂ ਪ੍ਰਾਪਤ ਹੁੰਦਾ? ਗੁਰਪ੍ਰਸਾਦੀ ਪਾਈ ਹੈ, ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਅਤੇ ਗੁਰੂ ਕਿਵੇਂ ਮਿਲਦਾ? ਕਰਮ ਪ੍ਰਾਪਤ ਹੋਏ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਪ੍ਰਾਪਤ ਹੁੰਦਾ। ਸੁੱਖਾਂ ਦਾ ਦਾਤਾ ਵਾਹਿਗੁਰੂ ਦਾ ਨਾਮ ਹੈ, ਨਾਮ ਗੁਰੂ ਦੀ ਕਿਰਪਾ ਨਾਲ ਮਿਲਦਾ ਅਤੇ ਗੁਰੂ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਗੁਰੂ ਅਤੇ ਰੱਬ ਦੀ ਸਾਂਝੀ ਕਿਰਪਾ ਦੇ ਨਾਲ ਹੀ ਸਾਨੂੰ ਅਸਲੀ ਜੀਵਨ ਦਾ ਸੁੱਖ ਪ੍ਰਾਪਤ ਹੋ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਮਾਇਆਧਾਰੀ ਮਨੁੱਖ ਜਿਨ੍ਹਾਂ ਚੀਜ਼ਾਂ ਦੇ ਵਿੱਚੋਂ ਸੁੱਖ ਨੂੰ ਭਾਲਦਾ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸਨੂੰ ਖਬਰਦਾਰ ਕਰ ਰਹੇ ਹਨ ਬਈ ਇਹਨਾਂ ਚੀਜ਼ਾਂ ਦੇ ਵਿੱਚ ਸੁੱਖ ਨਹੀਂ, ਸੁੱਖ ਤਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ, ਸਿਮਰਨ ਦੇ ਵਿੱਚ ਹੈ। ਤੂੰ ਜਿਨ੍ਹਾਂ ਚੀਜ਼ਾਂ ਦੇ ਵਿੱਚ ਲੱਗ ਕੇ ਪਰਮੇਸ਼ੁਰ ਨੂੰ ਭੁੱਲਿਆ ਹੋਇਆ ਹੈ ਔਰ ਇਹਨਾਂ ਚੀਜ਼ਾਂ ਨੇ ਤੈਨੂੰ ਕਦੇ ਵੀ ਸੁੱਖ ਨਹੀਂ ਦੇਣਾ ਅਤੇ ਨਾ ਹੀ ਤੈਨੂੰ ਇਹਨਾਂ ਦੁਆਰਾ ਕਦੇ ਦਰਗਾਹੀ ਸਨਮਾਨ ਹਾਸਲ ਹੋ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਉਪਦੇਸ਼ ਦੇ ਰਹੇ ਹਨ? ਬਾਣੀ ਸਰਬਕਾਲੀ ਅਤੇ ਸਰਬਸਾਂਝੀ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪਹਿਲਾ ਕਿਆ ਤੂੰ ਰਤਾ ਦੇਖ ਕੈ, ਪੁੱਤਰ ਕਲਤਰ ਸਿੰਗਾਰ।
ਸ੍ਰੀ ਰਾਗ ਦੇ ਅੰਦਰ ਪੰਜਵੇਂ ਗੁਰ ਦੇ ਪਹਿਲੇ ਕਰ ਸੁਰਤਾਲ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਇਸ ਭੁੱਲੜ ਮਨ ਨੂੰ ਸਮਝਾਉਂਦੇ ਹਨ, ਕਿਆ ਤੂੰ ਰਤਾ ਦੇਖ ਕੇ ਪੁੱਤਰ ਕਲੱਤਰ ਸੀਗਾਰ। ਆਪਣੇ ਪੁੱਤਰ ਅਤੇ ਕਲੱਤਰ ਇਸਤਰੀ ਦੇ ਸ਼ਿੰਗਾਰਾਂ ਨੂੰ ਦੇਖ ਕੇ ਕੀ ਤੂੰ ਉਹਨਾਂ ਦੇ ਮੋਹ ਦੇ ਵਿੱਚ ਰੰਗਿਆ ਹੋਇਆ ਹੈ? ਕਿਉਂਕਿ ਹਰ ਮਨੁੱਖ ਆਪਣੇ ਪੁੱਤਰਾਂ ਨਾਲ ਅਤੇ ਆਪਣੀ ਇਸਤਰੀ ਦੇ ਸ਼ਿੰਗਾਰਾਂ ਨੂੰ ਵੇਖ ਕੇ ਬੜਾ ਖੁਸ਼ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੂੰ ਪੁੱਤਰ ਅਤੇ ਨਾਲ ਕਲੱਤਰ ਇਸਤਰੀ ਦੇ ਸ਼ਿੰਗਾਰਾਂ ਨੂੰ ਦੇਖ ਕੇ ਕਿਆ ਤੂੰ ਰਤਾ, ਕੀ ਤੂੰ ਇਹਨਾਂ ਦੇ ਮੋਹ ਦੇ ਵਿੱਚ ਰੰਗਿਆ ਫਿਰਦਾ ਹੈ? ਪਰ ਯਾਦ ਰੱਖ, ਇਹ ਤੇਰੇ ਸੱਚੇ ਮਿੱਤਰ ਨਹੀਂ ਹਨ। ਬੇਪਤ ਪਰੀ ਸਭ ਹੀ ਸੰਗ ਛਾਡਤ, ਕਉ ਨਾ ਆਵਤ ਨਿਰੈ। ਜਦੋਂ ਮੁਸੀਬਤ ਆਉਂਦੀ ਹੈ ਉਸ ਵੇਲੇ ਕੋਈ ਵੀ ਨੇੜੇ ਨਹੀਂ ਢੁੱਕਦਾ, ਬਲਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ, ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇਸੇ ਲਈ ਜਿਸ ਪੁੱਤਰ ਇਸਤਰੀ ਦੇ ਸ਼ਿੰਗਾਰਾਂ ਨੂੰ ਵੇਖ ਵੇਖ ਕੇ ਤੂੰ ਉਹਨਾਂ ਦੇ ਮੋਹ ਦੇ ਵਿੱਚ ਰੰਗਿਆ ਹੋਇਆ ਹੈ, ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ।
ਰਸ ਭੋਗ ਹੈ ਖੁਸ਼ੀਆ ਕਰ ਹੈ ਮਾਣ ਹੈ ਰੰਗ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਤੂੰ ਪਦਾਰਥਾਂ ਦੇ, ਨਸ਼ਿਆਂ ਦੇ, ਵਿਸ਼ਿਆਂ ਦੇ ਰਸ ਵੀ ਭੋਗਦਾ ਹੈ ਅਤੇ ਖੁਸ਼ੀਆਂ ਕਰੇ ਅਤੇ ਬੜੀਆਂ ਖੁਸ਼ੀਆਂ ਰੰਗ ਰਲੀਆਂ ਮਾਣਦਾ ਹੈ। ਮਨ ਹੈ ਰੰਗ ਅਪਾਰ ਅਤੇ ਹੋਰ ਵੀ ਗੀਤ ਸੰਗੀਤ ਦੇ ਬੜੇ ਆਨੰਦ ਮਾਣ ਰਿਹਾ ਹੈ, ਕਿਉਂਕਿ ਮਾਇਆਧਾਰੀ ਇਹਨਾਂ ਚੀਜ਼ਾਂ ਦੇ ਵਿੱਚੋਂ ਸੁੱਖ ਭਾਲਦੇ ਹਨ, ਨਸ਼ਿਆਂ ਵਿੱਚੋਂ, ਵਿਸ਼ਿਆਂ ਵਿੱਚੋਂ ਅਤੇ ਹੋਰ ਗੀਤ ਸੰਗੀਤ ਵਿੱਚੋਂ। ਅਨੇਕਾਂ ਤਰ੍ਹਾਂ ਦੇ ਜਿਹੜੇ ਹੋਰ ਮਾਇਕੀ ਰੰਗ ਨੇ, ਕੌਤਕ ਨੇ, ਤਮਾਸ਼ੇ ਨੇ, ਉਹਨਾਂ ਦੇ ਵਿੱਚੋਂ ਤੂੰ ਖੁਸ਼ੀਆਂ ਭਾਲ ਰਿਹਾ ਹੈ।
ਬਹੁਤ ਕਰ ਹੈ ਫੁਰਮਾਏ ਸੀ ਵਰਤ ਹੈ ਹੋਏ ਅਫਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਹੁਤ ਕਰ ਹੈ ਫੁਰਮਾਏ ਸੀ, ਫਿਰ ਤੂੰ ਬੜੀਆਂ ਫਰਮਾਇਸ਼ਾਂ ਵੀ ਚਲਾਉਂਦੇ। ਫਰਮਾਇਸ਼ ਤੋਂ ਮੁਰਾਦ ਹੈ ਬੈਠੇ ਬੈਠੇ ਨੇ ਆਰਡਰ ਮਾਰ ਦੇਣਾ, ਆਹ ਚੀਜ਼ ਹਾਜ਼ਰ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਫਰਮਾਇਸ਼ਾਂ ਵੀ ਬੜੀਆਂ ਕਰਦਾ, ਵਰਤ ਹੈ ਹੋਏ ਅਫਾਰ। ਅਫਾਰ ਦਾ ਅਰਥ ਹੈ ਅਮੋੜ ਹੋ ਕੇ, ਹੰਕਾਰ ਦੇ ਨਾਲ ਆਫਰ ਆਫਰ ਕੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ।
ਕਰਤਾ ਚਿੱਤ ਨਾ ਆਵੇ ਮਨ ਮੁਖ ਅੰਧ ਗਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਹੈ ਮਾਨਸਿਕ ਤੌਰ 'ਤੇ ਅੰਨਾ ਵੀ ਹੈ ਅਤੇ ਪਰਮਾਰਥ ਵੱਲੋਂ ਗਵਾਰ ਮੂਰਖ ਵੀ ਹੈ, ਕਰਤਾ ਚਿੱਤ ਨਾ ਆਵੇ। ਉਸਨੂੰ ਕਰਤਾ ਪੁਰਖ ਵਾਹਿਗੁਰੂ, ਸਿਰਜਣਹਾਰ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਕਦੇ ਚੇਤੇ ਹੀ ਨਹੀਂ ਆਉਂਦਾ, ਕਿਉਂਕਿ ਮਨ ਦਾ ਸੁਭਾਵ ਹੈ ਇਹਨੂੰ ਅਸੀਂ ਇੱਕ ਪਾਸੇ ਹੀ ਜੋੜ ਸਕਦੇ ਹਾਂ। ਚਾਹੇ ਇਸ ਨੂੰ ਦੁਨੀਆ ਨਾਲ ਜੋੜ ਲਵੋ ਅਤੇ ਚਾਹੇ ਪਰਮੇਸ਼ਰ ਦੇ ਨਾਲ ਜੋੜ ਲਵੋ, ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਵੇਖ ਤੈਨੂੰ ਵਾਹਿਗੁਰੂ ਤਾਂ ਕਦੇ ਚੇਤੇ ਨਹੀਂ ਆਉਂਦਾ ਤੇ ਤੂੰ ਹੋਰ ਜਿਹੜੇ ਦੁਨੀਆਂ ਦੇ ਰਾਗ ਰੰਗ ਨੇ ਵਿਸ਼ਿਆਂ ਦੇ ਸੁੱਖ ਨੇ ਪਰਿਵਾਰਕ ਆਨੰਦ ਨੇ ਉਹਨਾਂ ਨੂੰ ਹਮੇਸ਼ਾ ਮਾਣ ਰਿਹਾ ਹੈ।
ਮੇਰੇ ਮਨ ਸੁਖਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈ ਹੈ ਕਰਮ ਪਰਾਪਤ ਹੋਏ ਰਹਾਉ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਦਿੱਤੀ ਹੈ ਕਿ ਇਹ ਮੇਰੇ ਮਨ ਤੂੰ ਸੁੱਖ ਪਾਲਦਾ ਹੈ, ਸੁੱਖਾਂ ਦਾ ਦਾਤਾ ਅਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਤੂੰ ਉਸਦੇ ਨਾਮ ਦੇ ਨਾਲ ਜੁੜ। ਨਾਮ ਕਿੱਥੋਂ ਮਿਲਦਾ? ਗੁਰਪ੍ਰਸਾਦੀ ਪਾਈ ਹੈ। ਨਾਮ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਅਤੇ ਗੁਰੂ ਕਿਵੇਂ ਮਿਲਦਾ? ਕਰਮ ਪ੍ਰਾਪਤ ਹੋਏ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਾਏ ਗੁਰੂ ਮਿਲਦਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਨਾਮ ਮਿਲਦਾ ਅਤੇ ਨਾਮ ਦੁਆਰਾ ਹੀ ਅਸਲੀ ਸੁੱਖ ਪ੍ਰਾਪਤ ਹੁੰਦੇ ਹਨ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ। ਵੇਖ ਜਿਹੜੇ ਕੱਪੜੇ ਨੇ, ਕੱਪੜੇ ਅਨੇਕਾਂ ਕਿਸਮਾਂ ਦੇ ਨੇ ਅਤੇ ਭੋਗ ਜਿਹੜੇ ਹੋਰ ਪਦਾਰਥ ਨੇ, ਉਹਨਾਂ ਦੇ ਸੁੱਖ ਦੇ ਵਿੱਚ ਲਪਟਾਇਆ ਤੂੰ ਆਸ਼ਕਤ ਹੋ ਰਿਹਾ ਹੈ। ਸੋਇਨਾ ਰੂਪਾ ਖਾਕ ਅਤੇ ਨਾਲ ਹੀ ਸੋਨੇ ਅਤੇ ਚਾਂਦੀ ਦੇ ਨਾਲ ਤੇਰਾ ਮੋਹ ਹੈ। ਲੋਕ ਸੋਨੇ ਚਾਂਦੀ ਦੇ ਨਾਲ ਬਹੁਤਾ ਮੋਹ ਕਰਦੇ ਹਨ, ਪਰ ਹਜ਼ੂਰ ਕਹਿੰਦੇ ਚਾਹੇ ਕੱਪੜੇ ਨੇ, ਚਾਹੇ ਪਦਾਰਥ ਨੇ, ਚਾਹੇ ਸੋਨਾ ਹੈ, ਚਾਹੇ ਚਾਂਦੀ ਹੈ, ਖਾਕ, ਇਹ ਤੇ ਸਭ ਕੁਛ ਖਾਕ ਦੀ ਢੇਰੀ ਹੈ।
ਹੈ ਵਰ ਗੈ ਵਰ ਬਹੁ ਰੰਗੇ ਕੀਏ ਰਥ ਅਥਾਕ।
ਵੇਖ ਉਸ ਮਾਇਆ ਦੇ ਜ਼ਰੀਏ ਹੈਵਰ ਦਾ ਅਰਥ ਹੈ ਬੜੇ ਸੁੰਦਰ ਘੋੜੇ ਅਤੇ ਗੈਵਰ ਦਾ ਅਰਥ ਹੈ ਬੜੇ ਸੁੰਦਰ ਹਾਥੀ, ਬਹੁ ਰੰਗੇ, ਬਹੁਤ ਸਾਰੇ ਰੰਗਾਂ ਦੇ। ਕੀ ਇਹ ਰਥ ਅਥਾਕ, ਅਤੇ ਫਿਰ ਰਥ ਵੀ ਐਸੇ ਤਿਆਰ ਕੀਤੇ ਅਥਾਕ ਜਿਹੜੇ ਕਦੀ ਥੱਕਣ ਨਾ, ਲਗਾਤਾਰ ਹੀ ਦੌੜੇ ਜਾਣ। ਐਸੇ ਰਥ ਸੁੱਖ ਦੇ ਸਾਧਨ ਵੀ ਤੂੰ ਬਣਾ ਲਏ ਨੇ। ਪੁਰਾਣੇ ਸਮੇਂ ਦੇ ਵਿੱਚ ਘੋੜ ਅਸਵਾਰੀ ਕਰਨੀ, ਹਾਥੀਆਂ 'ਤੇ ਚੜ੍ਹਨਾ, ਰਥਾਂ ਵਿੱਚ ਬੈਠਣਾ, ਇਹ ਇੱਕ ਬਹੁਤ ਅਮੀਰੀ ਦਾ ਹੀ ਚੋਜ ਹੋਇਆ ਕਰਦਾ ਸੀ। ਹੁਣ ਦੇ ਸਮੇਂ ਦੇ ਅੰਦਰ ਵੀ ਹੁਣ ਮੋਟਰ ਗੱਡੀਆਂ ਨੇ, ਸੁੱਖ ਅਸਵਾਰੀਆਂ ਨੇ, ਔਰ ਐਸੀਆਂ ਗੱਡੀਆਂ ਵੀ ਬਣੀਆਂ ਹੋਈਆਂ ਨੇ ਜਿਹੜੀਆਂ ਹਜ਼ਾਰਾਂ ਮੀਲ ਪੈਂਡਾ ਵੀ ਲਗਾਤਾਰ ਤੈਅ ਕਰ ਸਕਦੀਆਂ ਨੇ, ਪਰ ਕਦੀ ਉਹਨਾਂ ਵਿੱਚ ਕੋਈ ਥਕਾਵਟ ਨਹੀਂ ਹੁੰਦੀ, ਇੰਜਨ ਗਰਮ ਨਹੀਂ ਹੁੰਦੇ। ਹੈ ਤਾਂ ਸਭ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਵੇਖ ਤੂੰ ਇਹ ਸੋਹਣੇ ਘੋੜੇ ਅਤੇ ਸੋਹਣੇ ਹਾਥੀ ਬਹੁਤ ਰੰਗ ਬਿਰੰਗੇ ਤੂੰ ਆਪਣੇ ਪਾਸ ਜਮ੍ਹਾਂ ਕਰ ਲਏ ਨੇ ਅਤੇ ਬਹੁਤ ਸਾਰੇ ਰਥ ਵੀ ਤੂੰ ਆਪਣੇ ਪਾਸ ਜੋੜ ਲਏ ਨੇ ਜਿਹੜੇ ਕਦੀ ਥੱਕਣ ਵਾਲੇ ਨਹੀਂ ਹਨ, ਲਗਾਤਾਰ ਚੱਲਣ ਵਾਲੇ ਹਨ।
ਕਿਸ ਹੀ ਚਿੱਤ ਨਾ ਪਾਵਹੀ ਬਿਸਰਿਆ ਸਭ ਸਾਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਐ ਮਨ ਤੈਨੂੰ ਆਪਣੇ ਸਾਰੇ ਸਾਕ ਸੰਬੰਧੀ ਵੀ ਭੁੱਲ ਗਏ ਨੇ। ਜਦੋਂ ਆਦਮੀ ਬਹੁਤੀ ਮਾਇਆ ਦੇ ਵਿੱਚ ਅਤੇ ਬਹੁਤੀ ਪ੍ਰਭਤਾ ਦੇ ਵਿੱਚ ਅਤੇ ਬਹੁਤੀ ਅਮੀਰੀ ਦੇ ਵਿੱਚ ਚਲਿਆ ਜਾਂਦਾ ਅਤੇ ਹੈਂਕੜ ਇੰਨੀ ਵੱਧ ਜਾਂਦੀ ਹੈ ਅਤੇ ਜਿਹੜੇ ਆਪਣੇ ਹੋਰ ਸਾਕ ਸੰਬੰਧ ਨੇ ਉਹਨਾਂ ਨੂੰ ਵੀ ਭੁੱਲ ਜਾਂਦਾ। ਅਮੀਰੀ ਦਾ ਕੁਛ ਵੱਖਰਾ ਜਿਹਾ ਹੀ ਨਖਰਾ ਹੁੰਦਾ। ਕਿਸੇ ਹੀ ਚਿੱਤ ਨਾ ਭਾਵ ਹੀ ਤੂੰ ਕਿਸੇ ਨੂੰ ਚੇਤੇ ਹੀ ਨਹੀਂ ਕਰਦਾ ਜਿਹੜੇ ਤੇਰੇ ਆਪਣੇ ਸਾਕ ਸੰਬੰਧੀ ਨੇ। ਕੀ ਹੋ ਗਿਆ ਜੇ ਉਹ ਗਰੀਬ ਨੇ ਜਾਂ ਉਹਨਾਂ ਦੇ ਪਾਸ ਕੋਈ ਪਦਵੀ ਕੋਈ ਦੌਲਤ ਨਹੀਂ ਹੈ, ਪਰ ਤੈਨੂੰ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ, ਪਰ ਤੂੰ ਉਸ ਮਾਇਆ ਦੇ ਤਨ ਦੌਲਤ ਦੇ ਹੰਕਾਰ ਦੇ ਵਿੱਚ ਕਿਸੇ ਨੂੰ ਚੇਤੇ ਹੀ ਨਹੀਂ ਕਰਦਾ। ਤੈਨੂੰ ਆਪਣੇ ਸਾਰੇ ਸਾਕ ਸੰਬੰਧ ਵੀ ਭੁੱਲ ਗਏ ਨੇ। ਇੱਥੋਂ ਤੱਕ ਵੀ ਕਈ ਵਾਰੀ ਸੁਣਨ ਅਤੇ ਦੇਖਣ ਦੇ ਵਿੱਚ ਆਉਂਦਾ ਹੈ ਜਦੋਂ ਆਦਮੀ ਕਿਸੇ ਉੱਚੇ ਪਦਵੀ 'ਤੇ ਚਲਿਆ ਜਾਂਦਾ ਹੈ ਅਤੇ ਜਿਹੜੇ ਆਪਣੇ ਮਾਤਾ ਪਿਤਾ ਦਾ ਵੀ ਸਤਿਕਾਰ ਭੁੱਲ ਜਾਂਦਾ ਹੈ, ਇਦੋਂ ਵੱਡਾ ਹੋਰ ਰਿਸ਼ਤਾ ਕੀ ਹੋ ਸਕਦਾ ਹੈ। ਇਸ ਲਈ ਮਾਇਆ ਚੀਜ਼ ਹੀ ਐਸੀ ਹੈ, ਹਜ਼ੂਰ ਕਹਿੰਦੇ ਤੂੰ ਕਿਸੇ ਨੂੰ ਚੇਤੇ ਹੀ ਨਹੀਂ ਕਰਦਾ, ਤੈਨੂੰ ਸਾਰੇ ਦੁਨੀਆਂ ਦੇ ਸਾਖ ਸੰਬੰਧ ਵੀ ਭੁੱਲ ਗਏ ਹਨ।
ਸਿਰਜਣ ਹਾਰ ਭੁਲਾਇਆ ਵਿਣ ਨਾਵੇਂ ਨਾ ਪਾਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਤੈਨੂੰ ਸਿਰਜਣ ਹਾਰ ਨੇ ਵੀ ਭੁਲਾ ਦਿੱਤਾ ਹੈ। ਜੇ ਤੂੰ ਹੰਕਾਰੀ ਹੋ ਗਿਆ ਤੇ ਯਾਦ ਰੱਖ, ਉਸ ਪਰਮ ਪਿਤਾ ਪਰਮਾਤਮਾ ਨੇ ਵੀ ਤੈਨੂੰ ਭੁਲਾ ਦਿੱਤਾ ਹੈ। ਵਿਣ ਨਾਵੈ ਨਾ ਪਾਕ, ਤੂੰ ਨਾਮ ਤੋਂ ਬਿਨਾ ਨਾਪਾਕ ਦਾ ਅਰਥ ਹੈ ਤੂੰ ਆਪਣੇ ਜੀਵਨ ਨੂੰ ਭ੍ਰਸ਼ਟ ਕਰ ਲਿਆ ਹੈ।
ਲੈਂਦਾ ਬਦ ਦੁਆਏ ਤੂੰ ਮਾਇਆ ਕਰ ਹੈ ਇਕਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਸੇ ਮਾਇਆਧਾਰੀ ਪੋਲੀਟੀਕਲ ਬੰਦੇ ਨੂੰ ਇਹ ਉਪਦੇਸ਼ ਹੋ ਰਿਹਾ ਹੈ, ਦੇਖ ਤੂੰ ਜ਼ੋਰ ਨਾਲ ਧੱਕੇ ਨਾਲ ਗਰੀਬ ਮਾਰ ਕਰ ਕਰਕੇ ਮਾਇਆ ਕਰਹੇ ਇਕਤ, ਤੂੰ ਲੋਕਾਂ ਦੀ ਮਾਇਆ ਇਕੱਠੀ ਕਰਦੇ, ਜਿਹੜੀ ਉਹਨਾਂ ਦੀ ਮਿਹਨਤ ਦਾ ਫਲ ਉਹ ਵੀ ਪੂਰਾ ਨਹੀਂ ਦਿੰਦਾ, ਤਨਖਾਹ ਵੀ ਥੋੜ੍ਹੀ ਦਿੰਦਾ। ਇਸ ਤਰ੍ਹਾਂ ਤੂੰ ਗਰੀਬ ਮਾਰ ਕਰ ਕਰਕੇ ਮਾਇਆ ਇਕੱਠੀ ਕਰਦਾ ਅਤੇ ਲੈਂਦਾ ਵੱਧ ਦੁਆਏ ਤੂੰ, ਫਿਰ ਨਾਲ ਹੀ ਲੋਕਾਂ ਦੇ ਪਾਸੋਂ ਵੱਧ ਦੁਆਵਾਂ ਵੀ ਲੈਂਦਾ, ਵੱਧ ਅਸੀਸਾਂ ਵੀ ਲੈਂਦਾ। ਜਦੋਂ ਤੂੰ ਕਿਸੇ ਨਾਲ ਧੋਖਾ ਕਰਦਾ, ਕਿਸੇ ਨੂੰ ਤਨਖਾਹ ਥੋੜ੍ਹੀ ਅਤੇ ਕੰਮ ਜ਼ਿਆਦਾ ਲੈਂਦਾ ਅਤੇ ਆਦਮੀ ਔਖਾ ਹੋਇਆ ਵੱਧ ਅਸੀਸਾਂ ਵੀ ਦਿੰਦਾ। ਜਦੋਂ ਕੋਈ ਆਦਮੀ ਕਿਸੇ ਨਾਲ ਧੋਖਾ ਕਰੇ ਨਾ, ਕਿਸੇ ਦੇ ਨਾਲ ਬੇਈਮਾਨੀ ਕਰੇ, ਠੀਕ ਹੈ ਮਾਇਆ ਤੇ ਇਕੱਠੀ ਉਹ ਕਰ ਲੈਂਦਾ, ਕਿਉਂਕਿ ਸਤਿਗੁਰੂ ਮਹਾਰਾਜ ਨੇ ਇਹ ਵੀ ਲਿਖਿਆ ਹੈ, ਪਾਪਾਂ ਬਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਜਿਹੜੀ ਬਹੁਤੀ ਮਾਇਆ ਇਕੱਠੀ ਕਰਨ ਦਾ ਲਾਲਚੀ ਸੁਭਾਵ ਹੈ, ਔਰ ਉਹਦੇ ਕਰਕੇ ਮਨੁੱਖ ਪਾਪ ਕਰਦਾ, ਕਿਸੇ ਦਾ ਹੱਕ ਖੋਹਦਾ, ਕਿਸੇ ਨਾਲ ਧੋਖਾ ਕਰਦਾ, ਝੂਠ ਬੋਲ ਕੇ ਕਿਸੇ ਦੇ ਹੱਕ ਨੂੰ ਖੋਹਦਾ। ਹਜ਼ੂਰ ਕਹਿੰਦੇ ਇਹਨਾਂ ਗਲਤ ਤਰੀਕਿਆਂ ਦੇ ਨਾਲ ਤੂੰ ਮਾਇਆ ਇਕੱਠੀ ਕਰ ਰਿਹਾ ਹੈ ਤੇ ਨਾਲ ਹੀ ਲੋਕਾਂ ਦੀਆਂ ਵੱਧ ਅਸੀਸਾਂ ਲੈ ਰਿਹਾ ਹੈ।
ਜਿਸ ਨੂੰ ਤੂੰ ਪਤੀ ਆਈਂਦਾ ਸੋਸਣ ਤੁਝੇ ਅਨਿਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ, ਜਿਸ ਨੂੰ ਤੂੰ ਪਤੀ ਆਏਂਦਾ, ਜਿਸ ਨੂੰ ਤੂੰ ਖੁਸ਼ ਕਰ ਰਿਹਾ ਹੈ, ਭਾਵ ਆਪਣੇ ਪਰਿਵਾਰ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਜਿਨ੍ਹਾਂ ਨੂੰ ਖੁਸ਼ ਕਰਨ ਵਾਸਤੇ ਯਤਨ ਕਰ ਰਿਹਾ ਹੈ, ਸੋ ਸਣ ਤੁਝੈ ਅਨਿਤ, ਇਸ ਗੱਲ ਨੂੰ ਯਾਦ ਰੱਖ, ਉਹ ਤੇਰੇ ਸਣੇ ਹੀ। ਅਨਿਤ ਦਾ ਅਰਥ ਹੈ ਸਾਰੇ ਝੂਠੇ ਨੇ, ਨਾਸਵੰਤ ਨੇ, ਤੂੰ ਵੀ ਚਲੇ ਜਾਣਾ ਹੈ ਅਤੇ ਉਹਨਾਂ ਨੇ ਵੀ ਚਲੇ ਜਾਣਾ ਹੈ। ਜਿਨ੍ਹਾਂ ਨੂੰ ਤੂੰ ਖੁਸ਼ ਕਰਦਾ ਉਹਨਾਂ ਦੇ ਸਣੇ ਤੂੰ ਵੀ ਅਨਿਤ ਨਾਸਵੰਤ ਹੈ, ਤੂੰ ਵੀ ਹਮੇਸ਼ਾ ਨਹੀਂ ਰਹਿਣਾ, ਤੂੰ ਵੀ ਚਲੇ ਜਾਣਾ ਹੈ।
ਅਹੰਕਾਰ ਕਰ ਹੈ ਅਹੰਕਾਰੀਆ ਵਿਆਪਿਆ ਮਨ ਕੀ ਮਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਹੰਕਾਰੀਆ, ਉਹ ਘੁਮੰਡੀਆ, ਤੂੰ ਆਪਣੀ ਆਪਣੀ ਧਨ ਦੌਲਤ ਦਾ ਅਤੇ ਆਪਣੀ ਪਦਵੀ ਦਾ ਬੜਾ ਹੰਕਾਰ ਕਰ ਰਿਹਾ ਹੈ, ਵਿਆਪਿਆ ਮਨ ਕੀ ਮਤ। ਜੇ ਤੈਨੂੰ ਕੋਈ ਚੰਗੀ ਸਲਾਹ ਵੀ ਦਿੰਦਾ ਤੂੰ ਉਸਦੀ ਸਲਾਹ ਵੀ ਨਹੀਂ ਮੰਨਦਾ, ਜੇ ਕੋਈ ਚੰਗੀ ਸਿੱਖਿਆ ਦਿੰਦਾ ਹੈ ਤੂੰ ਉਹ ਕਿਸੇ ਦੀ ਸਿੱਖਿਆ 'ਤੇ ਵੀ ਅਮਲ ਨਹੀਂ ਕਰਦਾ। ਵਿਆਪਿਆ ਮਨ ਕੀ ਮਤ, ਤੂੰ ਆਪਣੇ ਮਨ ਦੀ ਮਤ ਦੇ ਨਾਲ ਹੀ ਅਸ਼ਕਤ ਹੋਇਆ ਹੋਇਆ। ਮਾਇਆਧਾਰੀ ਅਕਸਰ ਆਪ ਖੁਦਰੇ ਹੁੰਦੇ ਨੇ, ਜੋ ਉਹਨਾਂ ਦੇ ਮਨ ਦੀ ਮਰਜ਼ੀ ਹੁੰਦੀ ਹੈ ਕਹਿੰਦੇ ਅਸੀਂ ਉਹੀ ਕਰਨਾ, ਨਾ ਕਿਸੇ ਮਹਾਂਪੁਰਖ ਦੀ ਨਾ ਕਿਸੇ ਗੁਰੂ ਪੀਰ ਦੀ ਗੱਲ ਸੁਣਦੇ ਨੇ, ਅਤੇ ਆਪਣੇ ਮਾਇਆ ਦੇ ਮਦ ਵਿੱਚ ਅੰਨੇ ਹੋਏ ਅਤੇ ਆਪਣੇ ਮਨ ਦੀ ਮਤ ਦੇ ਪਿੱਛੇ ਹੀ ਚੱਲਦੇ ਹਨ।
ਤਿੰਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਐਸੇ ਮਨਮੁਖ ਨੂੰ ਆਪ ਹੀ ਭੁਲਾ ਦਿੱਤਾ ਹੈ, ਨਾ ਤਿਸ ਜਾਤ ਨਾ ਪਤ। ਹਜ਼ੂਰ ਕਹਿੰਦੇ ਨਾ ਹੁਣ ਉਸਨੂੰ ਇੱਥੇ ਜਾਤ ਆਪਣੇ ਭਾਈਚਾਰੇ ਵਿੱਚ ਕਦੇ ਇੱਜ਼ਤ ਮਿਲਦੀ ਹੈ ਅਤੇ ਨਾ ਹੀ ਦਰਗਾਹ ਦੇ ਵਿੱਚ ਕਦੇ ਉਸਨੂੰ ਪਤ ਇੱਜ਼ਤ ਅਬਰੋ ਹਾਸਲ ਹੋ ਸਕਦੀ ਹੈ।
ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ।
ਇੱਕ ਇੱਕ ਪਾਸੇ ਰਾਜਨੀਤਿਕ ਬੰਦਾ ਹੈ ਅਤੇ ਦੂਸਰੇ ਪਾਸੇ ਰੱਬ ਦੀ ਬੰਦਗੀ ਕਰਨ ਵਾਲਾ ਪਰਮੇਸ਼ਰ ਦਾ ਦਾਸ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਬਾਰੇ ਅੱਗੇ ਕੁਛ ਫੁਰਮਾਰੇ ਹਨ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਬਈ ਪੂਰਨ ਅਤੇ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ ਬਈ ਸਾਨੂੰ ਇੱਕੋ ਸੱਜਣ, ਅਸਲੀ ਤਾਂ ਸੱਜਣ ਇੱਕ ਅਕਾਲ ਪੁਰਖ ਹੀ ਹੈ ਨਾ, ਸੱਜਣ ਸੱਚਾ ਪਾਤਸ਼ਾਹੋ ਸਿਰਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇ ਸਾਹੋ। ਸਾਨੂੰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਤਿਗੁਰੂ ਨੇ ਮਿਲਾ ਦਿੱਤਾ ਹੈ।
ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਮੈ ਰੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਵਾਹਿਗੁਰੂ ਦਾ ਜਨ ਦਾਸ ਬਣ ਗਿਆ, ਉਸਦਾ ਰਾਖਾ ਉਸਦਾ ਰਖਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਬਣ ਗਿਆ, ਕਿਆ ਮਾਨਸ ਹਉਮੈ ਰੋਏ। ਅਤੇ ਜਿਹੜਾ ਰਾਜਨੀਤਿਕ ਬੰਦਾ ਹੈ ਉਹ ਉਸਦਾ ਕੀ ਵਿਗਾੜ ਸਕਦਾ ਹੈ? ਉਹ ਠੀਕ ਹੈ, ਹਉਮੈ ਦੇ ਵਿੱਚ ਰੋਂਦਾ ਹੈ, ਹਉਮੈ ਦੇ ਵਿੱਚ ਚੀਕਦਾ ਹੈ, ਹੰਕਾਰ ਦੇ ਵਿੱਚ ਰੋ ਰਿਹਾ ਹੈ, ਪਰ ਵਾਹਿਗੁਰੂ ਦੇ ਸੇਵਕ ਦਾ ਉਹ ਕੁਛ ਵੀ ਨਹੀਂ ਵਿਗਾੜ ਸਕਦਾ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਜਦੋਂ ਵਾਹਿਗੁਰੂ ਕਿਸੇ ਦਾ ਰਖਵਾਲਾ ਬਣ ਜਾਂਦਾ ਹੈ ਨਾ, ਤਾਂ ਫਿਰ ਮਾਇਆਧਾਰੀ ਚਾਹੇ ਕਿੰਨਾ ਵੀ ਸ਼ਕਤੀਸ਼ਾਲੀ ਬਣਿਆ ਫਿਰੇ, ਪਰ ਉਹ ਉਸਦਾ ਕੱਖ ਵੀ ਨਹੀਂ ਵਿਗਾੜ ਸਕਦਾ।
ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੇ ਕੋਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਵਾਹਿਗੁਰੂ ਦੇ ਜਨ ਨੂੰ ਪਾਉਂਦਾ ਹੈ ਉਹੀ ਉਹ ਕਰਦਾ ਹੈ। ਗੁਰਮੁਖ ਆਵੇ ਜਾਏ ਨਿਸੰਗ, ਦਰ ਫੇਰ ਨਾ ਪਾਵੇ ਕੋਏ। ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਆਉਂਦਿਆਂ ਜਾਂਦਿਆਂ ਕੋਈ ਉਸ ਨੂੰ ਚੱਕਰ ਨਹੀਂ ਪਾਉਂਦਾ, ਭਾਵ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਨਿਸੰਗ ਹੋ ਕੇ ਜਾਂਦੇ ਨੇ। ਗੁਰਮੁਖ ਆਵੇ ਜਾਏ ਨਿਸੰਗ, ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸਾਂ ਨੂੰ ਖੁੱਲ੍ਹੀ ਆਗਿਆ ਦੇ ਦਿੰਦਾ ਹੈ ਵੀ ਜਦੋਂ ਮਰਜ਼ੀ ਮੇਰੇ ਪਾਸ ਆਓ ਅਤੇ ਜਦੋਂ ਜੀ ਕਰਦਾ ਤੁਸੀਂ ਜਾ ਵੀ ਸਕਦੇ ਹੋ। ਇਉਂ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜੋ ਉਹਨਾਂ ਨੂੰ ਚੰਗਾ ਲੱਗਦਾ ਉਹੀ ਕਰਦੇ ਨੇ, ਅਤੇ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਕੋਈ ਅਟਕਾਰ ਨਹੀਂ ਪਾ ਸਕਦਾ।
ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਰਤਾ ਰੰਗ ਹਰ, ਵੀ ਜਿਹੜਾ ਗੁਰਸਿੱਖ ਮਾਈ ਭਾਈ ਵਾਹਿਗੁਰੂ ਦਾ ਦਾਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ ਹੈ, ਸਭ ਜਗ ਮੈਂ ਚਾਨਣ ਹੋਏ, ਫਿਰ ਸਾਰੇ ਸੰਸਾਰ ਦੇ ਵਿੱਚ ਹੀ ਉਹਦਾ ਚਾਨਣ ਹੁੰਦਾ, ਭਾਵ ਸਾਰੇ ਸੰਸਾਰ ਦੇ ਵਿੱਚ ਹੀ ਉਹ ਰੌਸ਼ਨ ਹੋ ਜਾਂਦਾ। ਭਗਤਾਂ ਦੀ ਮਹਿਮਾ ਸਾਰੇ ਸੰਸਾਰ ਦੇ ਵਿੱਚ ਹੀ ਹੁੰਦੀ ਹੈ। ਭਗਤ ਭਗਤ ਸੁਣੀਆਂ ਤਿਉਂ ਲੋਏ। ਇੱਕ ਵਾਰੀ ਕਲਗੀਧਰ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ ਸੀ, ਬਹੁਤ ਸਾਰੇ ਵਿਦਵਾਨ ਇਤਿਹਾਸਕਾਰ ਸਾਹਿਤਕਾਰ ਵੀ ਬੈਠੇ ਸਨ। ਸਤਿਗੁਰੂ ਨੇ ਸਵਾਲ ਕੀਤਾ ਕਿ ਭਗਤ ਕਬੀਰ ਜੀ ਦੇ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ? ਵਿਦਵਾਨ ਲੋਕ ਬਹਿਸ ਕਰਨ ਲੱਗੇ ਪਰ ਕੋਈ ਇੱਕ ਸਿੱਟਾ ਨਾ ਨਿਕਲ ਸਕਿਆ ਕਿ ਕਬੀਰ ਭਗਤ ਜੀ ਦੇ ਸਮੇਂ ਬਾਦਸ਼ਾਹ ਕੌਣ ਸੀ। ਅਖੀਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਆਓ ਫੈਸਲਾ ਕਰੋ। ਕਲੀਆਂ ਵਾਲੇ ਪਾਤਸ਼ਾਹ ਨੇ ਉਸ ਵੇਲੇ ਹੱਸ ਕੇ ਬਚਨ ਕੀਤਾ, ਕਹਿਣ ਲੱਗੇ, ਦੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਦੁਨੀਆ ਬਾਦਸ਼ਾਹਾਂ ਨੂੰ ਵੀ ਭੁੱਲ ਜਾਂਦੀ ਹੈ, ਇੱਕ ਦੋ ਪੀੜ੍ਹੀਆਂ ਯਾਦ ਰਹਿੰਦੇ ਨੇ, ਉਸ ਤੋਂ ਪਿੱਛੋਂ ਭੁੱਲ ਜਾਂਦੇ ਨੇ, ਪਰ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਭਗਤੀ ਕੀਤੀ ਹੈ ਅਤੇ ਧੰਨ ਕਬੀਰ ਧੰਨ ਕਬੀਰ ਹੋ ਰਹੀ ਹੈ। ਇਹ ਸਾਰੀ ਨਾਮ ਦੀ ਬਰਕਤ ਹੈ, ਇਹ ਭਗਤੀ ਦਾ ਪ੍ਰਤਾਪ ਹੈ, ਇਹ ਸਿਮਰਨ ਦੀ ਸ਼ਕਤੀ ਹੈ। ਸਭ ਜਗ ਮੈਂ ਚਾਨਣ ਹੋਏ, ਸਾਰੇ ਸੰਸਾਰ ਦੇ ਵਿੱਚ ਉਹਨਾਂ ਦਾ ਨਾਮ ਰੌਸ਼ਨ ਹੁੰਦਾ ਹੈ।
ਸ੍ਰੀ ਰਾਗ ਮਹੱਲਾ ਪੰਜਵਾਂ, ਮਨ ਬਿਲਾਸ ਬਹੁ ਰੰਗ ਕਹਿਣਾ, ਦ੍ਰਿਸ਼ਟ ਭੂਲ ਖੁਸ਼ੀਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰਾ ਸ਼ਬਦ ਵੀ ਪਿਛਲੇ ਪ੍ਰਕਰਨ ਦੇ ਅਨੁਸਾਰ ਹੀ ਉਚਾਰਨ ਕੀਤਾ ਹੈ। ਕਿਸੇ ਮਾਇਆਧਾਰੀ ਨੂੰ ਜੋ ਨਸ਼ਿਆਂ ਵਿਸ਼ਿਆਂ ਦੇ ਵਿੱਚ ਖਚਤ ਹੋਇਆ ਹੋਇਆ ਹੈ ਉਹਨੂੰ ਉਪਦੇਸ਼ ਦੇ ਰਹੇ ਹਨ, ਭਾਈ ਰੇ ਸੁਖ ਸਾਧ ਸੰਗ ਪਾਇਆ।